ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਨਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ, ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਸਾਵੇ। ਸਾਫ ਪੁਛਾਣੀ ਜਾਵੇ, ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਸਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਸੰਭਾਵੇ। ਸਤਿਗਾਵਣ ਤੇਰੀ, ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਸਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ। धरती पुत्ते पैदावार बतेरी हो बेगी हुन धरती पुत्ते पैदावार बतेरी सानू देवे का रब सादा बरकत आप धनेरी सागे उठे अपना रहन बखारे बरकत देवे चेहरा अपना सागे दे चमकावे सारे रब सादा सादे होते अपना रहम बखावे बरकत देवे चेहरा अपना सादे दे चमकावे।
साथियों खुदावन दी तारीफ दे लई हुने तुहाड़ी खिदमत च जेड़ा खूबसूरत गीत पेश कीता गया ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੇ ਦਿਨ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਂਦਾ ਹੈ ਸਾਥੀਓ ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇੱਕ ਐਸੇ ਫਲ ਦੇ ਬਾਰੇ ਦੱਸਾਂਗੀ ਜਿਹਨੂੰ ਕਿ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਅਸੀਂ ਵੇਖਦੇ ਹਾਂ ਕਿ ਖੁਦਾ ਤਾਲਾ ਨੇ ਸਾਨੂੰ ਬਹੁਤ ਸਾਰੇ ਫਲ ਅਤਾ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਇਸਤੇਮਾਲ ਕਰਦੇ ਹਾਂ ਅਤੇ ਇਹਨਾਂ ਦੇ ਇਸਤੇਮਾਲ ਨਾਲ ਸਾਡੇ ਬਦਨ ਨੂੰ ਤਮਾਮ ਹਯਾਤੀਨ ਹਾਸਿਲ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਬਦਨ ਦੀ ਤਾਮੀਰ ਹੁੰਦੀ ਹੈ ਅਤੇ ਸਾਡੇ ਬਦਨ ਦੀ ਨਸ਼ੋਨੁਮਾ ਵੀ ਹੁੰਦੀ ਹੈ ਸਾਥੀਓ ਅਸੀਂ ਵੇਖਦੇ ਹਾਂ ਕਿ ਫਲ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ ਅਤੇ ਇਹ ਖੁਦਾਵੰਦ ਖੁਦਾ ਦੀਆਂ ਅਜ਼ੀਮ ਨੇਮਤਾਂ 'ਚੋਂ ਇੱਕ ਨੇ ਜਿਨ੍ਹਾਂ 'ਚ ਗਜ਼ਾ ਵੀ ਹੈ ਅਤੇ ਸ਼ਿਫਾ ਵੀ ਹੈ ਸਾਥੀਓ ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਅੰਬ ਦੇ ਫਲ ਦੇ ਬਾਰੇ ਦੱਸਾਂਗੀ ਕਿ ਇਹਦੇ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ ਅਸੀਂ ਵੇਖਦੇ ਹਾਂ ਕਿ ਅੰਬ ਇੱਕ ਐਸਾ ਫਲ ਹੈ ਜਿਹਨੂੰ ਕਿ ਹਰ ਕੋਈ ਬਹੁਤ ਪਸੰਦ ਕਰਦਾ ਹੈ ਚਾਹੇ ਕੋਈ ਬੱਚਾ ਹੋਏ ਨੌਜਵਾਨ ਹੋਏ ਜਾਂ ਫਿਰ ਬਜ਼ੁਰਗ ਹੋਏ ਹਰ ਇੱਕ ਨੂੰ ਅੰਬ ਬਹੁਤ ਹੀ ਪਸੰਦ ਹੁੰਦੇ ਨੇ ਅਤੇ ਕਈ ਲੋਕ ਤਾਂ ਗਰਮੀਆਂ ਦੇ ਮੌਸਮ 'ਚ ਇੰਨੇ ਜ਼ਿਆਦਾ ਅੰਬ ਖਾ ਲੈਂਦੇ ਨੇ ਕਿ ਉਹਨਾਂ ਨੂੰ ਮੁਖਤਲਿਫ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਸਾਥੀਓ ਯਾਦ ਰੱਖੋ ਕਿ ਕਿਸੇ ਵੀ ਚੀਜ਼ ਦਾ ਮੁਨਾਸਿਬ ਇਸਤੇਮਾਲ ਸਾਡੀ ਸਿਹਤ ਦੇ ਲਈ ਬਿਹਤਰ ਹੁੰਦਾ ਹੈ ਲੇਕਿਨ ਅਗਰ ਅਸੀਂ ਕਿਸੇ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰਨੇ ਆ ਤਾਂ ਫਿਰ ਉਹ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਸਾਥੀਓ ਕਿਹਾ ਜਾਂਦਾ ਹੈ ਕਿ ਅੰਬ ਮਿੱਠੇ ਫਲਾਂ 'ਚੋਂ ਸਭ ਤੋਂ ਜ਼ਿਆਦਾ ਅਹਿਮ ਫਲ ਕਰਾਰ ਦਿੱਤਾ ਗਿਆ ਹੈ ਅਤੇ ਇਹਨੂੰ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਇਹ ਇੱਕ ਕੀਮਤੀ ਗਿਜ਼ਾ ਅਤੇ ਘਰੇਲੂ ਇਲਾਜ ਦੀ ਚੀਜ਼ ਹੈ ਅੰਬ ਇੱਕ ਗੁਦੇ ਵਾਲਾ ਸਮਰ ਹੈ ਜਿਹੜਾ ਮੁਖਤਲਿਫ ਸ਼ਕਲਾਂ ਰੰਗਾਂ ਅਤੇ ਜਿਸਾਮਤ 'ਚ ਪਾਇਆ ਜਾਂਦਾ ਹੈ ਇਹਦਾ ਰੰਗ ਗਹਿਰਾ ਸਬਜ਼ ਜ਼ਰਦ ਅਤੇ ਸੁਰਖ ਹੁੰਦਾ ਹੈ ਫਲ 'ਚ ਸਖਤ ਕਿਸਮ ਦੀ ਗੁਠਲੀ ਹੁੰਦੀ ਹੈ ਜਿਹੜੀ ਕਿ ਮੁਖਤਲਿਫ ਕਿਸਮਾਂ ਦੀ ਹੁੰਦੀ ਹੈ ਅਤੇ ਮੁਖਤਲਿਫ ਜਿਸਾਮਤ ਦੀ ਹੁੰਦੀ ਹੈ ਸਾਥੀਓ ਅੰਬ ਦਾ ਫਲ ਇੱਕ ਸਰਸਬਜ਼ ਘਨੇ ਅਤੇ ਉੱਚੇ ਅਤੇ ਸਦਾਬਹਾਰ ਦਰਖਤ 'ਤੇ ਲੱਗਦਾ ਹੈ ਅੰਬ ਦੇ ਫਲ ਦੀ ਸਭ ਤੋਂ ਅੱਛੀ ਕਿਸਮ ਖੂਬ ਰਸਦਾਰ ਮਿੱਠੀ ਅਤੇ ਬਹੁਤ ਘੱਟ ਰੇਸ਼ੇ ਦੇ ਨਾਲ ਖੁਸ਼ ਜ਼ਾਇਕਾ ਹੁੰਦੀ ਹੈ ਜਦਕਿ ਸਭ ਤੋਂ ਬੁਰੀ ਕਿਸਮ ਦਾ ਫਲ ਬਹੁਤ ਜ਼ਿਆਦਾ ਰੇਸ਼ੇ ਵਾਲਾ ਅਤੇ ਬਦ ਜ਼ਾਇਕਾ ਹੁੰਦਾ ਹੈ ਸਾਥੀਓ ਅਸੀਂ ਵੇਖਦੇ ਹਾਂ ਕਿ ਅੰਬ ਦਾ ਫਲ ਪੱਕਣ ਦੇ ਮੁਖਤਲਿਫ ਮਰਹਲੇ ਹੁੰਦੇ ਨੇ ਤੇ ਇਹਨਾਂ ਮੁਖਤਲਿਫ ਮਰਹਲਿਆਂ 'ਚ ਅੰਬ ਨੂੰ ਗਜ਼ਾ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ, ਯਾਨੀ ਕਿ ਕੱਚਾ ਅਤੇ ਸਬਜ਼ ਅੰਬ ਸਟਾਰਚ ਦੀ ਵਾਫਰ ਮਕਦਾਰ ਰੱਖਦਾ ਹੈ, ਜਿਹੜੀ ਕਿ ਪੱਕਣ ਦੇ ਮਰਹਲੇ ਦੇ ਬਾਅਦ ਗਲੂਕੋਸ, ਸਰਕੋਸ ਅਤੇ ਮਾਲਟੋਸ 'ਚ ਤਬਦੀਲ ਹੋ ਜਾਂਦੀ ਹੈ ਅਤੇ ਫਲ ਜਦੋਂ ਪੱਕ ਜਾਂਦਾ ਹੈ ਇਹ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਸਾਥੀਓ, ਕੱਚੇ ਅੰਬ ਦਾ ਜ਼ਾਇਕਾ ਤੁਰਸ਼ ਹੁੰਦਾ ਹੈ। ਕੱਚਾ ਅੰਬ ਵਿਟਾਮਿਨ ਸੀ ਦਾ ਭਰਪੂਰ ਜ਼ਰੀਆ ਹੁੰਦਾ ਹੈ। ਇਹਦੇ 'ਚ ਅੱਧੇ ਪੱਕੇ ਹੋਏ ਅਤੇ ਪੂਰੇ ਪੱਕੇ ਹੋਏ ਅੰਬ ਦੀ ਨਿਸਬਤ ਵਿਟਾਮਿਨ ਸੀ ਦੀ ਮਕਦਾਰ ਜ਼ਿਆਦਾ ਹੁੰਦੀ ਹੈ। ਇਹ ਵਿਟਾਮਿਨ B1 ਅਤੇ B2 ਅਤੇ ਨਾਇਆਸੀਨ ਵੀ ਮੁਹੱਈਆ ਕਰਦਾ ਹੈ। ਇਹਨਾਂ ਵਿਟਾਮਿਨਸ ਦੀ ਮਕਦਾਰ ਮੁਖਤਲਿਫ ਕਿਸਮਾਂ 'ਚ ਮੁਖਤਲਿਫ ਅਤੇ ਪੱਕਣ ਦੇ ਮਰਹਲੇ 'ਚ ਮਾਹੌਲ ਦੇ ਮੁਤਾਬਿਕ ਹੁੰਦੀ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਪੱਕਿਆ ਹੋਇਆ ਅੰਬ ਮੁਕੰਮਲ ਗਜ਼ਾ ਅਤੇ ਸਿਹਤ ਬਖਸ਼ ਫਲ ਹੈ। ਇਹਦਾ ਸਭ ਤੋਂ ਵੱਡਾ ਗਜ਼ਾਈ ਜਜ਼ੂ ਚੀਨੀ ਹੈ ਅਤੇ ਇਸ ਫਲ 'ਚ ਬਹੁਤ ਸਾਰੀਆਂ ਸ਼ਿਫਾ ਬਖਸ਼ ਅਤੇ ਤਿੱਬੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਅੰਬ ਦਾ ਇਸਤੇਮਾਲ ਕਰਨ ਦੇ ਨਾਲ ਇਨਸਾਨ ਦਾ ਵਜ਼ਨ ਵੱਧਦਾ ਹੈ। ਜਿਹੜੇ ਲੋਕ ਕਮਜ਼ੋਰ ਹੁੰਦੇ ਨੇ ਜਾਂ ਜਿਨ੍ਹਾਂ ਦਾ ਵਜ਼ਨ ਆਪਣੀ ਉਮਰ ਦੇ ਲਿਹਾਜ਼ ਨਾਲ ਘੱਟ ਹੁੰਦਾ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਸਾਥੀਓ, ਅੰਬ ਦਾ ਫਲ ਜਿਗਰ ਦੀਆਂ ਖਰਾਬੀਆਂ, ਵਜ਼ਨ ਦੀ ਕਮੀ ਅਤੇ ਦੂਸਰੀਆਂ ਜਿਸਮਾਨੀ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਅਸੀਂ ਵੇਖਦੇ ਹਾਂ ਕਿ ਕਈ ਲੋਕਾਂ ਨੂੰ ਗਰਮੀ 'ਚ ਲੂ ਲੱਗ ਜਾਂਦੀ ਹੈ ਅਤੇ ਸਾਥੀਓ, ਅੰਬ ਦੇ ਇਸਤੇਮਾਲ ਦੇ ਨਾਲ ਤੁਸੀਂ ਇਸ ਮਰਜ਼ ਤੋਂ ਬਚ ਸਕਦੇ ਹੋ। ਯਾਦ ਰੱਖੋ ਕਿ ਅਧੂਰਾ ਪੱਕਿਆ ਹੋਇਆ ਅੰਬ ਲੂ ਦੇ ਅਸਰਾਂ ਨੂੰ ਖਤਮ ਕਰਦਾ ਹੈ। ਇਸ ਤੋਂ ਇਲਾਵਾ ਮੇਦੇ ਅਤੇ ਆਂਤੜੀਆਂ ਦੀ ਬੇਕਾਇਦਗੀ 'ਚ ਵੀ ਕੱਚੇ ਸਬਜ਼ ਅੰਬ ਬਹੁਤ ਹੀ ਮਫੀਦ ਹੁੰਦੇ ਨੇ। ਸਾਥੀਓ, ਕੱਚਾ ਸਬਜ਼ ਅੰਬ ਵਿਟਾਮਿਨ ਸੀ ਦੀ ਵਾਫਰ ਮਕਦਾਰ ਦੇ ਸਬਬ ਨਾਲ ਖੂਨ ਦੀਆਂ ਬਿਮਾਰੀਆਂ ਦਾ ਵੀ ਬਹੁਤ ਹੀ ਅੱਛਾ ਇਲਾਜ ਹੈ। ਇਹ ਖੂਨ ਦੀਆਂ ਨਾਲੀਆਂ 'ਚ ਲਚਕ ਪੈਦਾ ਕਰਦਾ ਹੈ ਅਤੇ ਖੂਨ ਦੇ ਨਵੇਂ ਖੁਲੀਏ ਬਣਾਉਂਦਾ ਹੈ। ਅੱਖਾਂ ਦੀਆਂ ਬਿਮਾਰੀਆਂ 'ਚ ਵੀ ਅੰਬ ਦਾ ਇਸਤੇਮਾਲ ਬਹੁਤ ਹੀ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਘੱਟ ਰੋਸ਼ਨੀ 'ਚ ਉਹ ਵੇਖ ਨਹੀਂ ਸਕਦੇ, ਉਹਨਾਂ ਮਰੀਜ਼ਾਂ ਨੂੰ ਪੱਕਿਆ ਹੋਇਆ ਅੰਬ ਖਾਣਾ ਚਾਹੀਦਾ ਹੈ। ਇਹ ਮਰਜ਼ ਵਿਟਾਮਿਨ ਏ ਦੀ ਕਮੀ ਦੀ ਵਜ੍ਹਾ ਤੋਂ ਹੋ ਜਾਂਦਾ ਹੈ। ਸੋ ਸਾਥੀਓ, ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਘੱਟ ਰੋਸ਼ਨੀ 'ਚ ਨਹੀਂ ਨਜ਼ਰ ਆਉਂਦਾ, ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਇਹ ਮਰਜ਼ ਗਰੀਬ ਵਾਲਦੈਨ ਦੇ ਬੱਚਿਆਂ 'ਚ ਗਜ਼ਾਇਤ ਦੀ ਕਮੀ ਦੀ ਵਜ੍ਹਾ ਨਾਲ ਪਾਇਆ ਜਾਂਦਾ ਹੈ ਅਤੇ ਅੰਬ ਦੇ ਮੌਸਮ 'ਚ ਇਹਦਾ ਖੂਬ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਹਦਾ ਇਸਤੇਮਾਲ ਕਈ ਹੋਰ ਅੱਖਾਂ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਅਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਲੋਕ ਵਜ਼ਨ ਦੀ ਕਮੀ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੰਬ ਅਤੇ ਦੁੱਧ ਦਾ ਇਸਤੇਮਾਲ ਕਰਨ। ਇਸ ਅੰਦਾਜ਼ ਦੇ ਇਲਾਜ ਦੇ ਲਈ ਹਮੇਸ਼ਾ ਖੂਬ ਪੱਕੇ ਹੋਏ ਅਤੇ ਮਿੱਠੇ ਅੰਬਾਂ ਦਾ ਇੰਤਖਾਬ ਕਰੋ ਅਤੇ ਉਹਨਾਂ ਨੂੰ ਦੁੱਧ ਦੇ ਨਾਲ ਦਿਨ 'ਚ 3 ਵਾਰ, ਯਾਨੀ ਕਿ ਸਵੇਰ, ਦੁਪਹਿਰ ਅਤੇ ਸ਼ਾਮ ਇਸਤੇਮਾਲ ਕਰੋ। ਪਹਿਲੇ ਅੰਬ ਖਾਓ ਅਤੇ ਉਹਦੇ ਬਾਅਦ ਦੁੱਧ ਪੀ ਲਵੋ, ਜਾਂ ਫਿਰ ਤੁਸੀਂ ਮਿਲਕ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ। ਪਰ ਸਾਥੀਓ, ਯਾਦ ਰੱਖੋ ਕਿ ਅੰਬ 'ਚ ਖੁਦ ਵਾਫਰ ਮਕਦਾਰ 'ਚ ਸ਼ੱਕਰ ਪਾਈ ਜਾਂਦੀ ਹੈ, ਇਸ ਲਈ ਦੁੱਧ ਚੀਨੀ ਦੇ ਬਗੈਰ ਪੀਓ। ਅੰਬ 'ਚ ਸ਼ੱਕਰ ਤਾਂ ਹੁੰਦੀ ਹੈ ਲੇਕਿਨ ਪ੍ਰੋਟੀਨ ਦੀ ਕਮੀ ਹੁੰਦੀ ਹੈ, ਅਤੇ ਦੂਸਰੀ ਤਰਫ ਦੁੱਧ 'ਚ ਪ੍ਰੋਟੀਨ ਹੁੰਦੀ ਹੈ ਲੇਕਿਨ ਸ਼ੱਕਰ ਨਹੀਂ ਹੁੰਦੀ। ਇਸ ਤਰ੍ਹਾਂ ਇਹਨਾਂ ਦੋਨਾਂ ਦਾ ਇਮਤਿਆਜ਼ ਇੱਕ ਦੂਸਰੇ ਦੀ ਕਮੀ ਦੂਰ ਕਰ ਦਿੰਦਾ ਹੈ। ਅੰਬ ਅਤੇ ਦੁੱਧ 'ਤੇ ਮੁਸ਼ਤਮਿਲ ਇਸ ਗਜ਼ਾ ਨੂੰ ਅਗਰ ਤੁਸੀਂ 1 ਮਹੀਨੇ ਤੱਕ ਇਸਤੇਮਾਲ ਕਰੋਗੇ ਤਾਂ ਫਿਰ ਤੁਸੀਂ ਯਕੀਨਨ ਇਹ ਮਹਿਸੂਸ ਕਰੋਗੇ ਕਿ ਤੁਹਾਡੀ ਸਿਹਤ ਬਿਹਤਰ ਹੋ ਗਈ ਹੈ ਅਤੇ ਤੁਹਾਡੇ ਜਿਸਮ 'ਚ ਤਾਕਤ ਆ ਗਈ ਹੈ ਅਤੇ ਸਾਥੀਓ, ਇਹਦੇ ਨਾਲ ਨਾਲ ਤੁਹਾਡੇ ਵਜ਼ਨ 'ਚ ਵੀ ਇਜ਼ਾਫਾ ਹੋ ਜਾਏਗਾ। ਆਖਿਰ 'ਚ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਕੱਚੇ ਅੰਬਾਂ ਨੂੰ ਕਦੇ ਵੀ ਜ਼ਿਆਦਾ ਇਸਤੇਮਾਲ ਨਾ ਕਰੋ, ਕਿਉਂਕਿ ਇਹਨਾਂ ਦੇ ਜ਼ਿਆਦਾ ਇਸਤੇਮਾਲ ਦੇ ਨਾਲ ਗਲੇ 'ਚ ਖਰਾਸ਼, ਬਦਹਜ਼ਮੀ, ਪੇਚਿਸ ਅਤੇ ਪੇਟ ਦੀਆਂ ਬਿਮਾਰੀਆਂ ਲਾਹਕ ਹੋ ਜਾਂਦੀਆਂ ਨੇ। ਕੱਚੇ ਸਬਜ਼ ਅੰਬ ਖਾਣ ਦੇ ਫੌਰਨ ਬਾਅਦ ਪਾਣੀ ਵੀ ਨਾ ਪੀਓ, ਕਿਉਂਕਿ ਇਹ ਗਲੇ 'ਚ ਖਰਾਸ਼ ਦਾ ਸਬਬ ਬਣਦੇ ਨੇ। ਸੋ ਯਾਦ ਰੱਖੋ ਕਿ ਅੰਬ ਦਾ ਜ਼ਿਆਦਾ ਇਸਤੇਮਾਲ ਵੀ ਮੁਖਤਲਿਫ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਸੋ ਜਿਹੜੇ ਬੱਚੇ ਜ਼ਿਆਦਾ ਅੰਬ ਖਾਂਦੇ ਨੇ ਉਹਨਾਂ ਨੂੰ ਜਿਲਦ ਦੀਆਂ ਬਿਮਾਰੀਆਂ ਵੀ ਲਾਹਕ ਹੋ ਜਾਂਦੀਆਂ ਨੇ। ਸੋ ਇਸ ਲਈ ਸਾਥੀਓ, ਹਰ ਚੀਜ਼ ਦਾ ਮੁਨਾਸਿਬ ਇਸਤੇਮਾਲ ਕਰਨਾ ਸਿੱਖੋ। ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰ ਲੈਂਦੇ ਹਾਂ ਤਾਂ ਫਿਰ ਉਹ ਯਕੀਨਨ ਨੁਕਸਾਨ ਦਾ ਬਾਇਸ ਬਣਦੀ ਹੈ। ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅੰਬ ਨੂੰ ਵੀ ਅਸੀਂ ਮੁਨਾਸਿਬ ਹੱਦ ਤੱਕ ਇਸਤੇਮਾਲ ਕਰੀਏ, ਕਿਉਂਕਿ ਇਹਦਾ ਜ਼ਿਆਦਾ ਇਸਤੇਮਾਲ ਵੀ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਅੰਬ ਦੇ ਫਲ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵਿਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਮ ਦੀ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਜਿਵੇਂ ਕਿ ਸਾਥੀਓ ਅਸੀਂ ਅੱਜ ਕੱਲ੍ਹ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਾਂਦੇ ਹਾਂ ਤੇ ਅੱਜ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਜਿਹੜੀ ਕਿਤਾਬ ਤੇ ਗੁਰਖੋਸ ਕਰਾਂਗੇ ਉਹ ਏ ਫਿਲੀਪੀਓ ਦਾ ਖਤ। ਸਾਥੀਓ, ਫਿਲੀਪੀਓ ਦਾ ਖਤ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 11ਵੀਂ ਕਿਤਾਬ ਏ ਜਿਹਨੂੰ ਲਿਖਣ ਵਾਲੇ ਪਲੂਸ ਰਸੂਲ ਨੇ। ਸਾਥੀਓ, ਇਹ ਖਤ 62 ਈਸਵੀ ਵਿੱਚ ਲਿਖਿਆ ਗਿਆ ਤੇ ਇਸ ਖਤ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪਲੂਸ ਰਸੂਲ ਜਦੋਂ ਕੈਦ ਵਿੱਚ ਸੀ ਉਸ ਵੇਲੇ ਪਲੂਸ ਰਸੂਲ ਨੇ ਇਸ ਖਤ ਨੂੰ ਲਿਖਿਆ। ਤੇ ਸਾਥੀਓ, ਜਦੋਂ ਅਸੀਂ ਫਿਲੀਪੀਓ ਦੇ ਖਤ ਦਾ ਮੁਤਾਲਾ ਕਰਨੇ ਆ ਜਿਹੜਾ ਕਿ ਪਲੂਸ ਰਸੂਲ ਨੇ ਲਿਖਿਆ ਸੀ, ਇਸ ਖਤ ਤੋਂ ਸਾਫ਼ ਇਹ ਜ਼ਾਹਿਰ ਹੁੰਦਾ ਹੈ ਕਿ ਪਲੂਸ ਰਸੂਲ ਨੇ ਇਹ ਖਤ ਫਿਲਪਸ ਦੀ ਕਲੀਸਿਆ ਨੂੰ ਇਸ ਲਈ ਲਿਖਿਆ ਸੀ ਤਾਂ ਕਿ ਉਹ ਹਰ ਤਰ੍ਹਾਂ ਦੇ ਹਾਲਾਤ ਵਿੱਚ ਖੁਦਾਵੰਦ ਯਿਸੂ ਮਸੀਹ ਵਿੱਚ ਜ਼ਿੰਦਗੀ ਉਸਾਰਨ। ਪਾਲੂਸ ਰਸੂਲ ਨੇ ਖੁਦ ਇਸ ਖਤ ਵਿੱਚ ਜ਼ੋਰ ਦਿੱਤਾ ਕਿ ਖੁਦਾਵੰਦ ਵਿੱਚ ਖੁਸ਼ ਰਹੋ, ਔਰ ਫਿਰ ਉਹ ਇਹ ਵੀ ਗੱਲ ਕਹਿੰਦਾ ਕਿ ਮੈਂ ਵੀ ਖੁਦਾਵੰਦ ਵਿੱਚ ਖੁਸ਼ ਹਾਂ। ਸਾਥੀਓ, ਕੈਦ ਵਿੱਚ ਹੋਣ ਦੇ ਬਾਵਜੂਦ ਪਾਲੂਸ ਰਸੂਲ ਇਸ ਖਤ ਵਿੱਚ ਇਸ ਗੱਲ ਦਾ ਇਜ਼ਹਾਰ ਕਰਦਾ ਕਿ ਮੈਂ ਖੁਦਾ ਵਿੱਚ ਖੁਸ਼ ਹਾਂ ਤੇ ਉਹ ਫਿਲਪਸ ਦੀ ਕਲੀਸਿਆ ਨੂੰ ਇਹ ਗੱਲ ਕਹਿੰਦਾ ਹੈ, ਆਪਣੇ ਖਤ ਦੇ ਜ਼ਰੀਏ ਇਹ ਪੈਗਾਮ ਦਿੰਦਾ ਹੈ। ਤੇ ਸਾਥੀਓ, ਇਹ ਪੈਗਾਮ ਅੱਜ ਸਾਡੇ ਲਈ ਵੀ ਏ ਕਿ ਅਸੀਂ ਖੁਦਾਵੰਦ ਵਿੱਚ ਖੁਸ਼ ਰਹੀਏ। ਬੇਸ਼ੱਕ ਜ਼ਿੰਦਗੀ ਵਿੱਚ ਪਰੇਸ਼ਾਨੀਆਂ, ਮੁਸੀਬਤਾਂ, ਤਕਲੀਫਾਂ ਆਉਂਦੀਆਂ ਨੇ ਤੇ ਕਈ ਦਫ਼ਾ ਸਾਨੂੰ ਖੁਦਾ ਦੀ ਖਾਤਿਰ ਉਹਦਾ ਨਾਮ ਲੈਣ ਦੀ ਵਜ੍ਹਾ ਤੋਂ, ਉਹਦੀ ਇਬਾਦਤ ਕਰਨ ਦੀ ਵਜ੍ਹਾ ਤੋਂ, ਉਹਦੀ ਪੈਰਵੀ ਕਰਨ ਦੀ ਵਜ੍ਹਾ ਤੋਂ ਅਜ਼ੀਅਤ ਦਿੱਤੀ ਜਾਂਦੀ ਹੈ। ਪਰ ਸਾਥੀਓ, ਅਸਾਂ ਖੁਦਾ ਦੀ ਖਾਤਿਰ ਸਾਰੀਆਂ ਸ਼ੈਵਾਂ ਨੂੰ ਬਰਦਾਸ਼ਤ ਕਰਨਾ ਹੈ। ਸੋ ਜਦੋਂ ਅਸੀਂ ਵੇਖਦੇ ਹਾਂ ਕਿ ਹਾਲਾਤ ਸਾਡੇ ਖਿਲਾਫ਼ ਨੇ ਜਾਂ ਦੁਨੀਆ ਦੇ ਲੋਕ ਸਾਡੇ ਖਿਲਾਫ਼ ਨੇ, ਉਸ ਵੇਲੇ ਅਸੀਂ ਬੇਦਿਲ ਨਾ ਹੋਈਏ, ਪਰੇਸ਼ਾਨ ਨਾ ਹੋਈਏ, ਬਲਕਿ ਅਸੀਂ ਖੁਦਾਵੰਦ ਵਿੱਚ ਤਸੱਲੀ ਪਾਈਏ, ਹੌਸਲਾ ਪਾਈਏ, ਸ਼ਾਦਮਾਨ ਹੋਈਏ, ਖੁਸ਼ੀ ਮਨਾਈਏ, ਕਿਉਂਕਿ ਆਸਮਾਨ ਤੇ ਸਾਡੇ ਲਈ ਬੜਾ ਵੱਡਾ ਅਜਰ ਪਾਇਆ ਜਾਂਦਾ ਹੈ। ਸਾਥੀਓ, ਪਾਲੂਸ ਰਸੂਲ ਨੇ ਫਿਲੀਪੀਓ ਦਾ ਖਤ ਇਸ ਲਈ ਲਿਖਿਆ ਤਾਂ ਕਿ ਉਹ ਫਿਲੀਪੀਓ ਦੀ ਕਲੀਸਿਆ ਨੂੰ ਆਪਣੇ ਦੁੱਖਾਂ ਤੋਂ, ਆਪਣੀ ਤਕਲੀਫਾਂ ਤੋਂ ਵਾਕਿਫ ਕਰਵਾ ਸਕੇ ਤੇ ਹੌਸਲਾ ਦੇ ਸਕੇ, ਤਸੱਲੀ ਦੇ ਸਕੇ ਕਿ ਅਸੀਂ ਬੇਦਿਲ ਨਾ ਹੋਈਏ, ਪਰੇਸ਼ਾਨ ਨਾ ਹੋਈਏ, ਬਲਕਿ ਖੁਦਾਵੰਦ ਵਿੱਚ ਖੁਸ਼ ਰਹੀਏ, ਉਹਦੀ ਸ਼ੁਕਰਗੁਜ਼ਾਰੀ ਦੇ ਗੀਤ ਗਾਈਏ, ਉਹਦਾ ਹਰ ਵੇਲੇ ਸ਼ੁਕਰ ਅਦਾ ਕਰਦੇ ਰਹੀਏ। ਸਾਥੀਓ, ਫਿਲਪੀ ਸ਼ਹਿਰ ਰੋਮੀ ਹਕੂਮਤ ਵਿੱਚ ਮਕਦੂਨੀਆ ਦਾ ਮਸ਼ਹੂਰ ਸ਼ਹਿਰ ਸੀ ਤੇ ਇਹ ਸ਼ਹਿਰ ਰੋਮ ਜਾਣ ਵਾਲੀ ਰਾਹ ਤੇ ਵਾਕਿਆ ਸੀ। ਇਹ ਸ਼ਹਿਰ ਬੜਾ ਖੁਸ਼ਹਾਲ ਸੀ, ਇੱਥੇ ਇੱਕ ਬੰਦਰਗਾਹ ਸੀ ਤੇ ਇਸ ਸ਼ਹਿਰ ਦਾ ਨਾਮ ਸਿਕੰਦਰ ਆਜ਼ਮ ਦੇ ਬਾਪ ਨੇ ਰੱਖਿਆ ਸੀ। ਤੇ ਸਾਥੀਓ, ਇਹ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਰੋਮੀ ਫੌਜੀ ਰਿਟਾਇਰ ਹੋ ਜਾਂਦਾ ਸੀ ਉਸ ਵੇਲੇ ਉਹ ਇਸ ਸ਼ਹਿਰ ਵਿੱਚ ਕਿਆਮ ਕਰਦਾ ਸੀ। ਉਹਨੂੰ ਇੱਥੇ ਮੁਫਤ ਜਗ੍ਹਾ ਮਿਲਦੀ ਸੀ ਤਾਂ ਕਿ ਉਹ ਇੱਥੇ ਆਬਾਦ ਹੋ ਸਕੇ। ਸੋ ਪੌਲੁਸ ਰਸੂਲ ਨੇ ਇਸ ਸ਼ਹਿਰ ਵਿੱਚ ਇਸ ਮਸੀਹ ਦੇ ਨਾਮ ਦੀ ਮੁਨਾਦੀ ਕੀਤੀ, ਲੋਕਾਂ ਨੂੰ ਖੁਦਾ ਦੇ ਕਲਾਮ ਸੁਣਾਇਆ। ਫਿਰ ਪੌਲੁਸ ਰਸੂਲ ਨੇ ਇੱਕ ਔਰਤ ਨੂੰ ਸ਼ਿਫਾ ਵੀ ਬਖਸ਼ੀ, ਉਹਦੇ ਚੋਂ ਬਦਰੂ ਨੂੰ ਕੱਢਿਆ। ਤੇ ਸਾਥੀਓ, ਅਸੀਂ ਵਿਖਣਾ ਕਿ ਇਸ ਮਸੀਹ ਦੀ ਖਾਤਿਰ ਪੌਲੁਸ ਨੂੰ ਤੇ ਸਲਾਸ ਨੂੰ ਕੈਦ ਵਿੱਚ ਸੁੱਟਿਆ ਗਿਆ, ਉਹਨਾਂ ਤੇ ਤਸ਼ੱਦਦ ਕੀਤਾ ਗਿਆ, ਉਹਨਾਂ ਨੂੰ ਮਾਰਿਆ ਗਿਆ। ਪਰ ਅਸੀਂ ਵਿਖਣਾ ਕਿ ਜਦੋਂ ਪੌਲੁਸ ਰਸੂਲ ਤੇ ਸਲਾਸ ਕੈਦਖਾਨਾ ਵਿੱਚ ਸੀ, ਉਸ ਵੇਲੇ ਖੁਦਾ ਦੇ ਜਲਾਲ ਨੂੰ ਵੇਖਦੇ ਹੋਏ ਆ, ਕੈਦਖਾਨੇ ਦੇ ਦਰੂਗਾ ਨੇ ਆਪਣੇ ਪੂਰੇ ਘਰਾਣੇ ਸਮੇਤ ਖੁਦਾ ਨੂੰ ਕਬੂਲ ਕੀਤਾ ਤੇ ਖੁਦਾ ਦੇ ਖਾਦਮਾਂ ਦੀ ਖਿਦਮਤ ਕੀਤੀ। ਸਾਥੀਓ, ਫਿਲੀਪੀਓ ਦੇ ਖਤ ਵਿੱਚ ਅਸੀਂ 4 ਅਬਵਾਬ ਤੇ 104 ਆਯਾਤ ਪਾਨੇ ਆ। ਪੌਲੁਸ ਰਸੂਲ ਨੇ ਇਹ ਖਤ ਕੋਈ ਖਾਸ ਕਲੀਸੀਆਈ ਖਰਾਬੀ ਜਾਂ ਮਸਲੇ ਨੂੰ ਦਰੁਸਤ ਕਰਨ ਦੇ ਲਈ ਨਹੀਂ ਲਿਖਿਆ ਸੀ, ਬਲਕਿ ਅਸੀਂ ਵਿਖਣਾ ਕਿ ਇਹ ਖਤ ਰੂਹਾਨੀ ਤਰੱਕੀ ਦੇ ਲਈ ਤੇ ਮਸੀਹ ਵਿੱਚ ਸ਼ਾਦਮਾਨੀ ਦੀ ਜ਼ਿੰਦਗੀ ਗੁਜ਼ਾਰਨ ਦੇ ਲਈ ਲਿਖਿਆ ਸੀ। ਸਾਥੀਓ, ਕਈ ਲੋਕ ਇਸ ਖਤ ਨੂੰ ਖੁਸ਼ੀ ਦਾ ਖਤ ਵੀ ਕਹਿੰਦੇ ਨੇ। ਸੋ ਫਿਲੀਪੀਓ ਦਾ ਖਤ ਨਵੇਂ ਐਦਨਾਮੇ ਦਾ ਖੁਸ਼ੀ ਦਾ ਖਤ ਹੈ। ਇਸ ਖਤ ਵਿੱਚ ਲਫ਼ਜ਼ ਖੁਸ਼ ਜਾਂ ਖੁਸ਼ੀ ਤਕਰੀਬਨ 16 ਦਫ਼ਾ ਇਸਤੇਮਾਲ ਹੋਇਆ ਹੈ। ਮਿਸਾਲ ਦੇ ਤੌਰ ਨਾਲ ਦੁਆ ਵਿੱਚ ਖੁਸ਼ੀ, ਰਿਫਾਕਤ ਵਿੱਚ ਖੁਸ਼ੀ, ਖੁਦਾਵੰਦ ਵਿੱਚ ਖੁਸ਼ ਹੋਣਾ, ਖੁਸ਼ਖਬਰੀ ਦੀ ਖੁਸ਼ੀ, ਹਿਫਾਜ਼ਤ ਵਿੱਚ ਖੁਸ਼ੀ, ਕੁਰਬਾਨੀ ਵਿੱਚ ਖੁਸ਼ੀ ਵਗੈਰਾ। ਸੋ ਸਾਥੀਓ, ਫਿਲੀਪੀਓ ਦਾ ਖਤ ਪੌਲੁਸ ਰਸੂਲ ਦਾ ਮਰਕਜ਼ੀ ਖਿਆਲ ਬਿਆਨ ਕਰਦਾ ਹੈ। ਇਸ ਖਤ ਵਿੱਚ ਪੌਲੁਸ ਰਸੂਲ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਯਿਸੂ ਮਸੀਹ ਵਿੱਚ ਖੁਸ਼ ਰਹੋ। ਜਿਹੜਾ ਸ਼ਖਸ ਆਪਣੇ ਆਪ ਨੂੰ ਮੁਕੰਮਲ ਤੌਰ ਨਾਲ ਮਸੀਹ ਦੇ ਹਵਾਲੇ ਕਰ ਦਿੰਦਾ ਹੈ, ਉਹ ਮਸੀਹ ਦੀ ਖਾਤਿਰ ਦੁੱਖ ਉਠਾਉਂਦਾ ਹੈ, ਮਸੀਹ ਵਿੱਚ ਤਸੱਲੀ ਪਾਉਂਦਾ ਹੈ ਤੇ ਖੁਸ਼ ਹੁੰਦਾ ਹੈ, ਕਿਉਂਕਿ ਉਹ ਆਸਮਾਨ ਦੀ ਬਾਦਸ਼ਾਹ ਦਾ ਵਾਰਿਸ ਸੀ। ਸਾਥੀ, ਬੇਸ਼ੱਕ ਪੌਲੁਸ ਰਸੂਲ ਨੇ ਜਦੋਂ ਇਹ ਖਤ ਲਿਖਿਆ ਸੀ, ਉਸ ਵੇਲੇ ਪੌਲੁਸ ਰਸੂਲ ਕੈਦਖਾਨੇ ਵਿੱਚ ਸੀ, ਪਰ ਅਸੀਂ ਵਿਖਣੇ ਕਿ ਦੇ ਬਾਵਜੂਦ ਪੌਲੁਸ ਰਸੂਲ ਨੇ ਇਸ ਖਤ ਵਿੱਚ ਮਾਯੂਸੀ, ਗਮੀ, ਤਕਲੀਫ, ਦੁੱਖ ਤੇ ਜ਼ੋਰ ਨਾ ਦਿੱਤਾ। ਉਹਨੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਾ ਕੀਤੀ, ਉਹਨੇ ਕਿਸੇ ਵੀ ਤਰ੍ਹਾਂ ਦਾ ਗਿਲਾ ਨਾ ਕੀਤਾ, ਉਹਨੇ ਖੁਦਾ ਨੂੰ ਬੁਰਾ ਭਲਾ ਨਾ ਕਿਹਾ, ਬਲਕਿ ਅਸੀਂ ਵਿਖਣੇ ਕਿ ਉਹ ਇਸ ਖਤ ਵਿੱਚ ਕਾਮਯਾਬੀ, ਰੂਹਾਨੀ ਫਤਿਹ ਤੇ ਦਲੇਰੀ ਦਾ ਇਜ਼ਹਾਰ ਕਰਦਾ ਹੈ। ਸਾਥੀਓ, ਫਿਲੀਪੀਓ ਦੇ ਖਤ ਵਿੱਚ ਅਸੀਂ ਪੌਲੁਸ ਰਸੂਲ ਦੇ ਸਭ ਤੋਂ ਪਹਿਲਾਂ ਸਲਾਮ ਦੁਆ ਪੜ੍ਹਨੇ ਆ, ਫਿਰ ਉਹ ਤੋਂ ਬਾਅਦ ਫਿਲੀਪੀ ਦੇ ਮੁਕੱਦਸਾਂ ਦੀ ਤਾਰੀਫ, ਸਾਰੀ ਪਲਟਨ ਵਿੱਚ ਖੁਸ਼ਖਬਰੀ ਪਹੁੰਚਣਾ, ਮਸੀਹ ਦੇ ਲਈ ਮਰਨਾ, ਉਹਦੇ ਲਈ ਜੀਣਾ, ਅਮਲੀ ਜ਼ਿੰਦਗੀ ਵਿੱਚ ਮਸੀਹ ਦਾ ਨਮੂਨਾ, ਮਸੀਹੀ ਜ਼ਿੰਦਗੀ ਦਾ ਮਰਕਜ਼ ਮਸੀਹ ਏ। ਔਰ ਫਿਰ ਅਸੀਂ ਵਿਖਣਾ ਕਿ ਪੌਲੁਸ ਰਸੂਲ ਉਸ ਦੌੜ ਦਾ ਜ਼ਿਕਰ ਕਰਦਾ ਹੈ ਜਿਹਦੇ ਵਿੱਚ ਅਸੀਂ ਸਾਰੇ ਸ਼ਾਮਿਲ ਹਾਂ। ਸੋ ਸਾਥੀਓ, ਇਹ ਪੌਲੁਸ ਰਸੂਲ ਹੀ ਸੀ ਜਿਹਨੇ ਫਿਲੀਪੀ ਸ਼ਹਿਰ ਵਿੱਚ ਕਲੀਸਿਆ ਦੀ ਬੁਨਿਆਦ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਾਈ। ਔਰ ਫਿਰ ਅਸੀਂ ਵਿਖਣਾ ਕਿ ਇੱਕ ਖਾਸ ਰਿਸ਼ਤਾ, ਇੱਕ ਖਾਸ ਦੋਸਤੀ ਪੌਲੁਸ ਰਸੂਲ ਤੇ ਫਿਲੀਪੀਓ ਦੀ ਕਲੀਸਿਆ ਦੇ ਦਰਮਿਆਨ ਪਾਈ ਜਾਂਦੀ ਹੈ। ਬਹੁਤ ਦਫ਼ਾ ਇਸ ਕਲੀਸਿਆ ਨੇ ਪੌਲੁਸ ਰਸੂਲ ਦੀ ਮਾਲੀ ਮਦਦ ਕੀਤੀ ਤੇ ਪੌਲੁਸ ਰਸੂਲ ਨੇ ਵੀ ਦਿਲੋ ਜਾਨ ਨਾਲ ਇਸ ਕਲੀਸਿਆ ਦੀ ਖਿਦਮਤ ਕੀਤੀ। ਖੁਦਾ ਦੇ ਮੁਕਾਸ਼ਵਿਆਂ ਨੂੰ ਇਹਨਾਂ ਤੇ ਜ਼ਾਹਿਰ ਕੀਤਾ, ਖੁਦਾ ਦੇ ਕਲਾਮ ਨੂੰ ਉਸੇ ਤਰ੍ਹਾਂ ਪੇਸ਼ ਕੀਤਾ ਜਿਵੇਂ ਉਹਨੂੰ ਮਿਲਿਆ ਸੀ। ਸਾਥੀਓ, ਪੌਲੁਸ ਰਸੂਲ ਇਸ ਖਤ ਵਿੱਚ ਤਿੰਨ ਗੱਲਾਂ ਨੂੰ ਬਾਰ ਬਾਰ ਦੁਹਰਾਉਂਦਾ ਹੈ। ਪਹਿਲੀ ਗੱਲ ਆ ਕਿ ਸਾਰੀ ਜ਼ਿੰਦਗੀ ਦੇ ਹਾਲਾਤ ਵਿੱਚ ਖੁਸ਼ ਰਹਿਣਾ, ਦੂਜੀ ਗੱਲ ਇਹ ਕਿ ਮਸੀਹੀ ਫਰੋਤਨੀ ਤੇ ਖਿਦਮਤ ਨੂੰ ਅਪਣਾਉਣਾ, ਤੇ ਤੀਜੀ ਗੱਲ ਇਹ ਕਿ ਮਸੀਹ ਨੂੰ ਜਾਣਨਾ ਤੇ ਉਹਦੀ ਪਹਿਚਾਣ ਵਿੱਚ ਅੱਗੇ ਵਧਣਾ। ਸਾਥੀਓ, ਜਿਹੜੀ ਲਲਕਾਰ ਪੌਲੁਸ ਰਸੂਲ ਨੇ ਫਿਲੀਪੀਓ ਦੀ ਕਲੀਸਾ ਦੇ ਸਾਹਮਣੇ ਪੇਸ਼ ਕੀਤੀ, ਅੱਜ ਸਾਡੇ ਸਾਹਮਣੇ ਵੀ ਉਹੀ ਲਲਕਾਰ ਹੈ ਕਿ ਅਸੀਂ ਇਸ ਦੁਨੀਆਂ ਵਿੱਚ ਮਸੀਹ ਦੇ ਲਈ ਜ਼ਿੰਦਗੀ ਗੁਜ਼ਾਰੀਏ, ਮਸੀਹ ਵਿੱਚ ਜ਼ਿੰਦਗੀ ਬਸਰ ਕਰੀਏ ਤੇ ਮਸੀਹ ਯਿਸੂ ਨੂੰ ਦੁਨੀਆਂ ਦੇ ਸਾਹਮਣੇ ਪੇਸ਼ ਕਰੀਏ। ਸੋ ਆਓ ਸਾਥੀਓ, ਅਸੀਂ ਅੱਜ ਜ਼ਰੂਰ ਫਿਲੀਪੀਓ ਦੇ ਖਤ ਨੂੰ ਪੜ੍ਹੀਏ ਤੇ ਜਿਹੜੀਆਂ ਗੱਲਾਂ ਫਿਲੀਪੀਓ ਦੇ ਖਤ ਵਿੱਚ ਪਾਇਆ ਜਾਂਦੀਆਂ ਨੇ ਉਹਨਾਂ ਗੱਲਾਂ ਤੇ ਗੌਰ ਖੋਸ ਕਰੀਏ ਤੇ ਆਪਣੀ ਜ਼ਿੰਦਗੀ ਨੂੰ ਔਰ ਬਿਹਤਰ ਬਣਾਈਏ, ਅਸੀਂ ਔਰ ਜ਼ਿਆਦਾ ਮਜ਼ਬੂਤ ਹੋਈਏ। ਕਿਉਂਕਿ ਸਾਥੀਓ, ਦਿਨ ਬ ਦਿਨ ਹਾਲਾਤ ਖਰਾਬ ਹੁੰਦੇ ਜਾਣਗੇ, ਸਾਨੂੰ ਬਹੁਤ ਸਾਰੀਆਂ ਆਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪਏਗਾ, ਮਸੀਹ ਦੀ ਖਾਤਿਰ ਦੁੱਖਾਂ ਨੂੰ ਉਠਾਉਣਾ ਪਏਗਾ। ਪਰ ਸਾਥੀਓ, ਅਸਾਂ ਇਹਨਾਂ ਸ਼ਾਵਾਂ ਤੋਂ ਘਬਰਾਉਣਾ ਨਹੀਂ ਹੈ, ਪਰੇਸ਼ਾਨ ਨਹੀਂ ਹੋਣਾ, ਬਲਕਿ ਅਸਾਂ ਯਿਸੂ ਮਸੀਹ ਵਿੱਚ ਖੁਸ਼ ਰਹਿਣਾ ਹੈ, ਯਿਸੂ ਮਸੀਹ ਵਿੱਚ ਤਸੱਲੀ ਪਾਣੀ ਹੈ, ਸਬਰ ਕਰਨਾ ਹੈ, ਬਰਦਾਸ਼ਤ ਕਰਨਾ ਹੈ, ਤਾਂ ਕਿ ਅਸੀਂ ਰੂਹਾਨੀ ਜ਼ਿੰਦਗੀ ਵਿੱਚ ਤਰੱਕੀ ਕਰਦੇ ਹੋਇਆਂ ਯਿਸੂ ਮਸੀਹ ਦੇ ਜਲਾਲ ਨੂੰ ਆਪਣੀ ਜ਼ਿੰਦਗੀਆਂ ਤੋਂ ਜ਼ਾਹਿਰ ਕਰ ਸਕੀਏ। ਆਓ ਸਾਥੀਓ, ਅਸੀਂ ਫਰੋਤਨੀ, ਸ਼ਾਦਮਾਨੀ, ਇਤਮਨਾਨ ਪਾਉਣ ਦੇ ਲਈ ਖੁਦਾਵੰਦ ਯਿਸੂ ਮਸੀਹ ਦੇ ਨਾਲ ਆਪਣਾ ਤਾਲੁਕ ਮਜ਼ਬੂਤ ਬਣਾਈਏ, ਮਸੀਹ ਯਿਸੂ ਵਿੱਚ ਕਾਇਮ ਦਾਇਮ ਰਹੀਏ, ਰੂਹਾਨੀ ਜ਼ਿੰਦਗੀ ਵਿੱਚ ਅੱਗੇ ਵੱਧਦੇ ਜਾਈਏ, ਤਾਂ ਕਿ ਖੁਦਾਵੰਦ ਸਾਨੂੰ ਕਬੂਲ ਫਰਮਾਏ ਅਤੇ ਆਪਣੇ ਜਲਾਲ ਦੇ ਲਈ ਸਾਨੂੰ ਇਸਤੇਮਾਲ ਕਰੇ। ਆਓ ਅਸੀਂ ਅੱਜ ਖੁਦਾਵੰਦ ਦੇ ਅੱਗੇ ਇਹ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਤੌਫੀਕ ਦੇਵੇ ਕਿ ਅਸੀਂ ਜਾਨ ਦੇਣ ਤੱਕ ਉਹਦੇ ਨਾਲ ਵਫ਼ਾਦਾਰ ਰਹੀਏ, ਹਰ ਵੇਲੇ ਉਹਦਾ ਸ਼ੁਕਰ ਅਦਾ ਕਰਨ ਵਾਲ ਬਣੀਏ, ਤਾਂ ਕਿ ਅਸੀਂ ਉਹਦੇ ਹਜ਼ੂਰ ਮਕਬੂਲ ਠਹਿਰੀਏ ਅਤੇ ਉਸ ਬਾਦਸ਼ਾਹੀ ਵਿੱਚ ਜਾਈਏ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ, ਤੇਰੀ ਤਾਰੀਫ਼ ਕਰਨੇ ਹਾਂ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਤੇਰਾ ਕਲਾਮ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ, ਤੇਰਾ ਦੇ ਲਈ ਰੋਸ਼ਨੀ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰੇ ਬੜੇ ਮਸ਼ਕੂਰ ਹਾਂ। ਐ ਖੁਦਾਵੰਦ, ਜਿਹੜੀ ਤਸੱਲੀ, ਜਿਹੜਾ ਪੈਗਾਮ ਫਿਲੀਪੀਓ ਦੀ ਕਲੀਸਿਆ ਨੂੰ ਦਿੱਤਾ ਗਿਆ, ਅੱਜ ਉਹੀ ਪੈਗਾਮ, ਉਹੀ ਤਸੱਲੀ ਸਾਡੇ ਲਈ ਵੀ ਹੈ ਕਿ ਅਸੀਂ ਖੁਦਾਵੰਦ ਵਿੱਚ ਖੁਸ਼ ਰਹੀਏ ਅਤੇ ਹਰ ਗੱਲ ਵਿੱਚ ਖੁਦਾ ਦਾ ਸ਼ੁਕਰ ਬਜਾ ਲਾਈਏ। ਐ ਖੁਦਾਵੰਦ, ਅਸੀਂ ਦਿਲ ਤੋਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਦੀ ਕਿ ਅਸੀਂ ਇਸ ਦੁਨੀਆਂ ਵਿੱਚ ਤੇਰੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਵਾਲੇ ਬਣੀਏ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਈਏ, ਤਾਂ ਕਿ ਅਸੀਂ ਤੇਰੇ ਹਜ਼ੂਰ ਮਕਬੂਲ ਠਹਿਰੀਏ। ਐ ਖੁਦਾਵੰਦ, ਦੇ ਕਲਾਮ ਅੱਜ ਸਾਡੇ ਸਾਰਿਆਂ ਵਾਸਤੇ ਫਲਦਾਰ ਸਾਬਿਤ ਹੋਏ। ਇਸ ਕਲਾਮ ਦੇ ਵਸਲੇ ਨਾਲ ਤੂੰ ਸਾਡੀ ਰੂਹਾਨੀ ਜ਼ਿੰਦਗੀ ਨੂੰ ਵਧਾ ਅਤੇ ਸਾਨੂੰ ਆਪਣੇ ਕਲਾਮ ਦੇ ਲਈ, ਆਪਣੀ ਖਿਦਮਤ ਦੇ ਲਈ ਇਸਤੇਮਾਲ ਕਰ। ਅਸੀਂ ਆਪਣੇ ਆਪ ਨੂੰ ਮੁਕੰਮਲ ਤੌਰ ਨਾਲ ਤੇਰੇ ਹੱਥਾਂ ਵਿੱਚ ਦੇਣੇ ਹਾਂ। ਸਾਨੂੰ ਤੂੰ ਆਪਣੇ ਕਲਾਮ ਦੇ ਵਸਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।